ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀ ਗੱਲਾਂ ਸਿਰਜਣਹਾਰ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਇਸ ਵੇਲੇ ਮਨੁੱਖ ਦਾ ਸੁਭਾਅ ਬਣਿਆ ਹੋਇਆ ਹੈ। ਲੋਕ ਗੱਲਾਂ ਦੇ ਹੀ ਜ਼ਿਆਦੇ ਸ਼ੌਕੀਨ ਹਨ। ਉਹਨਾਂ ਦਾ ਸਤਿਗੁਰੂ ਮਹਾਰਾਜ ਸਮਾਚਾਰ ਬਿਆਨ ਕਰ ਰਹੇ ਹਨ, ਰਹਾਉ ਦੀਆਂ ਪੰਕਤੀਆਂ ਹਨ। ਤਉ ਪ੍ਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕੇ ਸ਼ਲੀਜੀ ਲੀਜੈ ਰਹਾਉ। ਲਓ ਹਜ਼ੂਰ ਕਹਿੰਦੇ ਨੇ ਵੀ ਜਦੋਂ ਵਾਹਿਗੁਰੂ ਦੀ ਮਿਹਰ ਹੋ ਜਾਵੇ ਤਾਂ ਉਹ ਪ੍ਰਵਾਹ ਕੇ ਹੀ, ਫਿਰ ਹੋਰ ਕਿਸੇ ਦੀ ਪ੍ਰਵਾਹ ਕਰਨ ਦੀ ਕੀ ਲੋੜ ਰਹਿ ਜਾਂਦੀ ਹੈ। ਕਿਆ ਕੀਜਾ, ਹੋਰ ਕਿਸੇ ਦੀ ਪ੍ਰਵਾਹ ਕਰਕੇ ਤੁਹਾਨੂੰ ਕੀ ਮਿਲ ਸਕਦਾ? ਕੁਝ ਵੀ ਨਹੀਂ ਮਿਲ ਸਕਦਾ। ਹਾਂ, ਜਨਮ ਜਨਮ ਕੇ ਸ਼ਲੀਜੀ ਲੀਜਾ, ਵੀ ਜਨਮਾਂ ਜਨਮਾਂ ਦੇ ਵਿੱਚ ਸਾਨੂੰ ਵਾਹਿਗੁਰੂ ਦੇ ਨਾਮ ਦਾ, ਉਹਦੀ ਸਿਫਤ ਸਲਾਹ ਦਾ ਕੁਛ ਨਾ ਕੁਛ ਲਾਹਾ ਲਈ ਹੀ ਜਾਣਾ ਚਾਹੀਦਾ ਹੈ। ਕੋਈ ਵੀ ਜਨਮ ਮਿਲੇ ਉਹਦੇ ਵਿੱਚ ਕੁਛ ਨਾ ਕੁਛ ਨਾਮ ਦਾ, ਭਗਤੀ ਦਾ, ਸੇਵਾ ਸਿਮਰਨ ਦਾ ਕੁਛ ਨਾ ਕੁਛ ਲਾਹਾ ਪਾਈ ਲੈਂਦੇ ਰਹਿਣਾ ਚਾਹੀਦਾ ਹੈ, ਤੇ ਫਿਰ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਂਦੀ ਹੈ। ਪਰ ਬਹੁਤੇ ਲੋਕ ਉਹ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਨਾ ਤੇ ਸੇਵਾ ਕਰਦੇ ਨੇ, ਨਾ ਸਿਮਰਨ ਕਰਦੇ ਹਨ, ਨਾ ਪਾਠ ਕਰਦੇ ਨੇ, ਤੇ ਨਾ ਹੀ ਕੋਈ ਪਰਉਪਕਾਰ ਕਰਦੇ ਹਨ, ਤੇ ਗੱਲਾਂ ਜ਼ਰੂਰ ਕਰਦੇ ਨੇ, ਤੇ ਗੱਲਾਂ ਦੇ ਨਾਲ ਉਹ ਕਿਸੇ ਨੂੰ ਵਾਰਾ ਨਹੀਂ ਆਉਣ ਦਿੰਦੇ। ਲੋ ਹਜ਼ੂਰ ਕਹਿੰਦੇ ਨੇ ਗੱਲਾਂ ਛੱਡ ਕੇ ਤੇ ਸਾਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਸਿਮਰਨ ਦਾ ਲਾਹਾ ਲੈਣਾ ਚਾਹੀਦਾ ਹੈ, ਤੇ ਵਾਹਿਗੁਰੂ ਦੀ ਸਿਫਤ ਸਲਾਹ ਦਾ ਲਾਹਾ ਖੱਟਣਾ ਚਾਹੀਦਾ ਹੈ। ਪਰ ਸਾਡਾ ਸੁਭਾਅ ਇਹ ਬਣਿਆ ਹੋਇਆ, ਹਜ਼ੂਰ ਕਹਿੰਦੇ ਨੇ ਮੈਂ ਗੁਣ ਗੱਲਾਂ ਕੇ ਸਿਰ ਪਾਰ, ਮੈਂ ਗੁਣ, ਮੇਰੇ ਵਿੱਚ ਇਹੀ ਗੁਣ ਹੈ ਕਿ ਗੱਲਾਂ ਕੇ ਸਿਰ ਪਾਰ, ਮੈਂ ਗੱਲਾਂ ਦੇ ਭਾਰ ਨੂੰ ਹੀ ਸਿਰ ਉੱਤੇ ਚੁੱਕੀ ਫਿਰਦਾ, ਗੱਲਾਂ ਹੀ ਗੱਲਾਂ ਮੇਰੇ ਕੋਲੇ ਨੇ, ਇਸ ਤੋਂ ਬਿਨਾਂ ਹੋਰ ਮੇਰੇ ਕੋਲੇ ਕੁਝ ਵੀ ਨਹੀਂ। ਅੱਜ ਜਿੰਨੇ ਵੀ ਦੁਨੀਆਂ ਦੇ ਵਿੱਚ ਕੋਈ ਪ੍ਰਚਾਰਕ ਨੇ, ਕਥਾਵਾਚਕ ਨੇ, ਵਿਦਵਾਨ ਨੇ, ਉਹਨਾਂ ਕੋਲੇ ਗੱਲਾਂ ਹੀ ਗੱਲਾਂ, ਹੋਰ ਤਾਂ ਕੁਛ ਨਹੀਂ, ਕੋਈ ਕਮਾਈ ਨਹੀਂ, ਕੋਈ ਅਨੁਭਵ ਨਹੀਂ, ਕੋਈ ਅਮਲ ਨਹੀਂ, ਅਤੇ ਕੋਈ ਉਹਨਾਂ ਦੀ ਸ੍ਰੇਸ਼ਟ ਕਰਨੀ ਨਹੀਂ ਹੈ। ਲੋ ਹਜ਼ੂਰ ਕਹਿੰਦੇ ਨੇ ਮੇਰੇ ਵਿੱਚ ਇਹੀ ਗੁਣ ਹੈ ਵੀ ਮੈਂ ਗੱਲਾਂ ਦੇ ਭਾਰ ਨੂੰ ਹੀ ਸਿਰ ਉੱਤੇ ਚੁੱਕੀ ਫਿਰਦਾ ਹਾਂ, ਗੱਲੀ ਗੱਲਾਂ ਸਿਰਜਣਹਾਰ। ਹੇ ਸਿਰਜਣਹਾਰ ਵਾਹਿਗੁਰੂ, ਮੇਰੇ ਕੋਲੇ ਨਿਰੀਆਂ ਗੱਲਾਂ ਹੀ ਗੱਲਾਂ ਨੇ, ਹੋਰ ਮੇਰੇ ਕੋਲੇ ਕੁਝ ਵੀ ਨਹੀਂ। ਕੁਛ ਵਿਦਵਾਨਾਂ ਨੇ ਗੱਲੀ ਗੱਲਾਂ ਸਿਰਜਣਹਾਰ ਇਹਦਾ ਅਰਥ ਇਉਂ ਵੀ ਕੀਤਾ ਹੈ ਵੀ ਗੱਲੀ ਗੱਲਾਂ ਸਿਰਜਣਹਾਰ, ਮੈਂ ਤੇ ਗੱਲਾਂ ਹੀ ਗੱਲਾਂ ਸਿਰਜਣ ਵਾਲਾ ਹਾਂ, ਭਾਵ ਢਾਈ ਨਾਲ ਢਾਈ ਜੋੜਨੀ ਹੀ ਮੈਂ ਤੇ ਜਾਣਦਾ ਹਾਂ, ਹੋਰ ਮੈਂ ਕੋਈ ਗੱਲ ਨਹੀਂ ਸਿੱਖੀ। ਪਰ ਇਹਦਾ ਸਿਰਜਣਹਾਰ ਦਾ ਅਰਥ ਵੀ ਹੇ ਸਿਰਜਣਹਾਰ ਵਾਹਿਗੁਰੂ, ਮੇਰੇ ਕੋਲੇ ਨਿਰੀਆਂ ਗੱਲਾਂ ਹੀ ਗੱਲਾਂ ਨੇ, ਇਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਇਹ ਪੰਕਤੀ ਉਚਾਰਨ ਕੀਤੀ, ਇਹ ਅਰਥ ਵਧੇਰੇ ਢੁਕਦਾ ਹੈ। ਕੁਛ ਵਿਦਵਾਨਾਂ ਨੇ ਇਹਦਾ ਹੋਰ ਢੰਗ ਨਾਲ ਵੀ ਅਰਥ ਕੀਤਾ, ਗੱਲੀ ਗੱਲਾਂ ਸਿਰਜਣਹਾਰ, ਵੀ ਉਹ ਕਹਿੰਦੇ ਗੱਲੀ ਗੱਲਾਂ, ਮੈਂ ਜਿਸ ਗਲੀ ਵਿੱਚ ਵੀ ਜਾਂਦਾ ਹਾਂ ਤੇ ਉੱਥੇ ਗੱਲਾਂ ਨੂੰ ਹੀ ਬਸ ਰਚਦਾ ਜਾਂਦਾ ਹਾਂ, ਇਹ ਮੇਰਾ ਸੁਭਾਅ ਬਣਿਆ ਹੋਇਆ ਹੈ। ਪਰ ਇਹ ਅਰਥ ਵਧੇਰੇ ਢੁਕਦਾ ਹੈ ਵੀ ਹੇ ਸਿਰਜਣਹਾਰ ਵਾਹਿਗੁਰੂ, ਗੱਲੀ ਗੱਲਾਂ, ਮੈਂ ਜਿੱਥੇ ਜਾਣਾ ਨਿਰੀਆਂ ਗੱਲਾਂ ਹੀ ਗੱਲਾਂ ਕਰਦਾ ਰਹਿੰਦਾ ਹਾਂ।
ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੈ ਨਾ ਆਵੈ ਯਾਦ।
ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬੜੀ ਉੱਤਮ ਸਿੱਖਿਆ ਦ੍ਰਿੜ ਕਰਾਉਂਦੇ ਹਨ। ਗੁਰਮੁਖੋ, ਜਿੰਨੀਆਂ ਮਰਜ਼ੀ ਗੱਲਾਂ ਕਰ ਲਓ ਤੇ ਨਾਲ ਇਸਦੇ ਖਾਣਾ ਪੀਣਾ ਵੀ ਜੋ ਮਰਜ਼ੀ ਖਾ ਪੀ ਲਓ, ਹੱਸਣਾ ਖੇਡਣਾ ਹੱਸ ਖੇਡ ਵੀ ਲਓ, ਪਰ ਸਤਿਗੁਰੂ ਕਹਿੰਦੇ ਨੇ ਸਭ ਕੁਛ ਬਾਤ ਬੇਅਰਥ ਹੈ। ਜਬ ਲਗ ਹਿਰਦੈ ਨਾ ਆਵੈ ਹਜਾਦ, ਜਿੰਨਾ ਚਿਰ ਤੱਕ ਵਾਹਿਗੁਰੂ ਤੁਹਾਡੇ ਹਿਰਦੇ ਵਿੱਚ ਯਾਦ ਨਹੀਂ ਆਉਂਦਾ, ਜਿੰਨਾ ਚਿਰ ਤੱਕ ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਨਹੀਂ ਪੈਦਾ ਹੁੰਦਾ, ਉਨਾ ਚਿਰ ਤੱਕ ਸਾਰੀਆਂ ਗੱਲਾਂ ਫਜ਼ੂਲ ਨੇ, ਖਾਣਾ ਪੀਣਾ ਵੀ ਹੱਸਣਾ ਵੀ ਸਭ ਕੁਝ ਤੁਹਾਡਾ ਬੇਅਰਥ ਹੈ। ਇੱਕ ਥਾਂ 'ਤੇ ਹੋਰ ਸਤਿਗੁਰੂ ਦੇ ਬਚਨ ਆਏ ਹਨ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗੁਆਇਆ। ਵੀ ਸਾਡਾ ਸਭ ਕੁਛ ਬੇਅਰਥ ਹੈ, ਜੇ ਵਾਹਿਗੁਰੂ ਦੀ ਯਾਦ ਸਾਡੇ ਅੰਦਰ ਪੈਦਾ ਨਹੀਂ ਨਾ ਹੋਈ, ਜੇ ਅਸੀਂ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਜਿੰਨੀਆਂ ਮਰਜ਼ੀ ਗੱਲਾਂ ਕਰ ਲਓ ਅਤੇ ਜਿੰਨਾ ਮਰਜ਼ੀ ਖਾ ਪੀ ਲਓ, ਜਿੰਨਾ ਮਰਜ਼ੀ ਹੱਸ ਖੇਡ ਲਓ, ਪਰ ਸਭ ਕੁਝ ਵਿਅਰਥ ਹੈ। ਜੇ ਵਾਹਿਗੁਰੂ ਦਾ ਸਿਮਰਨ ਨਾਲ ਕਰਦੇ ਹਾਂ ਫਿਰ ਸਾਰਾ ਕੁਝ ਸਫਲ ਹੋ ਸਕਦਾ ਹੈ।
ਤੋ ਪਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ ਰਹਾਉ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਦੋਂ ਤੇਰੀ ਯਾਦ ਮਨ ਦੇ ਵਿੱਚ ਆ ਜਾਵੇ ਤੋ ਪਰਵਾਹ ਕੇ ਹੀ ਕਿਆ ਕੀਜੈ, ਫਿਰ ਕਿਸੇ ਦੀ ਹੋਰ ਪਰਵਾਹ ਕਰਨ ਦੀ ਕੀ ਲੋੜ ਹੈ ਤੇ ਕਿਉਂ ਕਿਸੇ ਦੀ ਪਰਵਾਹ ਕਰੀਏ। ਹਾਂ, ਇੱਕ ਗੱਲ ਜ਼ਰੂਰ ਹੈ, ਹੇ ਵਾਹਿਗੁਰੂ ਜੀ, ਕਿਰਪਾ ਕਰੋ, ਚਾਹੇ ਕਿੰਨੇ ਵੀ ਜਨਮ ਲੈਣੇ ਪੈਣ ਪਰ ਹਰ ਜਨਮ ਜਨਮ ਦੇ ਵਿੱਚ ਕੁਛ ਨਾ ਕੁਛ ਭਗਤੀ ਦਾ, ਨਾਮ ਦਾ, ਸਿਮਰਨ ਦਾ ਲਾਹਾ ਲੈਂਦੇ ਹੀ ਰਹੀਏ। ਇਹ ਸਾਡੀ ਖਾਹਿਸ਼ ਹੈ, ਇਹ ਸਾਡੀ ਲਾਲਸਾ ਹੈ, ਇਹ ਸਾਡੀ ਜਗਿਆਸਾ ਹੈ, ਇਹੀ ਸਾਡੀ ਅਰਦਾਸ ਹੈ।
ਮਨ ਕੀ ਮਤ ਮਤਾ ਗਲ ਮਤਾ, ਜੋ ਕਿਛ ਬੋਲੀਏ ਸਭ ਖਤੋ ਖਤਾ।
ਰਹਾਓ, ਵਿਸਰਾਮ ਦੇ ਕੇ ਹੁਣ ਹਜ਼ੂਰ ਅੱਗੇ ਫਰਮਾਉਂਦੇ ਨੇ, ਮਨ ਕੀ ਮਤ ਮਤਾ ਗਲ ਮਤਾ, ਇਹ ਮਤਾ ਪਾਠ ਕਰਨਾ। ਮਨ ਕੀ ਮਤ, ਜਿਹੜੀ ਮਨ ਦੀ ਮਤ ਹੈ, ਮਤਾ ਗਲ ਮਤਾ, ਇਹ ਇਸ ਤਰ੍ਹਾਂ ਦੀ ਹੈ ਜਿਵੇਂ ਮਸਤ ਹਾਥੀ ਹੋਵੇ। ਮਤਾ ਦਾ ਹੁੰਦਾ ਮਸਤ, ਮਤਾਗਲ ਦਾ ਅਰਥ ਹੈ ਹਾਥੀ। ਸਾਡੇ ਮਨ ਦੀ ਮਤ ਇਸ ਤਰ੍ਹਾਂ ਹੈ ਜਿਵੇਂ ਮਸਤ ਹਾਥੀ ਹੋਵੇ। ਜਿਹੜਾ ਮਸਤ ਹਾਥੀ ਹੁੰਦਾ ਹੈ ਨਾ, ਤੇ ਉਹ ਆਪਣੀ ਧੁਨ ਵਿੱਚ ਮਗਨ ਹੋਇਆ ਤੁਰਿਆ ਜਾਂਦਾ ਹੈ। ਉਹਦੇ ਸਾਹਮਣੇ ਕੁਛ ਵੀ ਆਵੇ ਪੈਰਾਂ ਥੱਲੇ ਦਰੜਦਾ ਮਰਦਾ ਜਾਂਦਾ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ ਸਾਡੇ ਮਨ ਦੀ ਮਤ ਹੈ, ਇਹ ਮਸਤ ਹਾਥੀ ਵਾਂਗੂ ਅਮੋੜ ਹੈ। ਜਿਸ ਪਾਸੇ ਨੂੰ ਅਸੀਂ ਤੁਰਦੇ ਹਾਂ ਮਸਤ ਹਾਥੀ ਵਾਂਗੂ ਪੈਰਾਂ ਹੇਠ ਲਤਾੜਦੇ ਜਾਂਦੇ ਹਾਂ। ਕੋਈ ਧਰਮ ਕਰਮ, ਕੋਈ ਮਰਜ਼ਾਦਾ, ਕਿਸੇ ਦੀ ਪਰਵਾਹ ਨਹੀਂ ਕਰਦੇ। ਹਜ਼ੂਰ ਕਹਿੰਦੇ ਨੇ ਮਨ ਦੀ ਮਤ ਇਹ ਮਸਤ ਹਾਥੀ ਵਾਂਗੂ ਹੈ, ਜੋ ਕੁਛ ਬੋਲੀਏ ਸਭ ਖਤੋ ਖਤਾ। ਅਸੀਂ ਜੋ ਕੁਛ ਵੀ ਆਪਣੇ ਮੁੱਖ ਤੋਂ ਬੋਲਦੇ ਹਾਂ ਉਹ ਸਾਰਾ ਖਤੋ ਖਤਾ ਦਾ ਅਰਥ ਹੈ ਵੀ ਉਹ ਗਲਤ ਹੀ ਗਲਤ, ਝੂਠ ਹੀ ਝੂਠ ਅਸੀਂ ਆਪਣੇ ਮੂੰਹੋਂ ਬੋਲਦੇ ਹਾਂ। ਆਪਣੇ ਮੂੰਹ ਤੋਂ ਅਸੀਂ ਕੋਈ ਚੰਗੀ ਗੱਲ ਨਹੀਂ ਬੋਲ ਸਕਦੇ। ਜਦੋਂ ਮਨ ਦੀ ਮਤ ਲੈ ਕੇ ਬੋਲਾਂਗੇ ਨਾ, ਤੇ ਫਿਰ ਜੋ ਕੁਛ ਬੋਲਾਂਗੇ ਸਭ ਗਲਤ ਹੀ ਗਲਤ ਹੋਵੇਗਾ। ਹਾਂ, ਜੇ ਗੁਰੂ ਦੀ ਮਤ ਲੈ ਕੇ ਕੋਈ ਗੱਲ ਕਰਾਂਗੇ ਤੇ ਗੁਰੂ ਦੀ ਮਤ ਵਿੱਚ ਖਤਾ ਨਹੀਂ ਹੋਵੇਗੀ। ਜਿੱਥੇ ਆਪਣੇ ਮਨ ਦੀ ਮਤ ਹੈ ਉਹ ਤੇ ਮਸਤ ਹਾਥੀ ਵਾਂਗੂ ਹੈ, ਤੇ ਮਨ ਦੀ ਮਤ ਦੇ ਅਨੁਸਾਰ ਜੋ ਵੀ ਕੁਛ ਅਸੀਂ ਬੋਲਦੇ ਹਾਂ ਸਭ ਗਲਤ ਹੀ ਗਲਤ ਬੋਲਦੇ ਹਾਂ।
ਕਿਆ ਮੋਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਇ ਸਾਖੀ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੁਣ ਅਸੀਂ ਤੇ ਗੁਨਾਹਗਾਰ ਹਾਂ। ਕਿਆ ਮੋਹ ਲੈ ਕੀਚੈ ਅਰਦਾਸ, ਅਸੀਂ ਹੁਣ ਕੀ ਮੂੰਹ ਲੈ ਕੇ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ? ਕਿਉਂ? ਪਾਪ ਪੁੰਨ ਦੋ ਸਾਖੀ ਪਾਸ, ਪਾਪ ਤੇ ਪੁੰਨ ਦੋਵੇਂ ਸਾਡੇ ਪਾਸ ਸਾਖੀ ਦਾ ਅਰਥ ਵੀ ਉਹ ਗਵਾਹ ਖੜੇ ਨੇ, ਅਸੀਂ ਕਿੰਨੇ ਪਾਪ ਕੀਤੇ ਨੇ, ਕਿੰਨੇ ਪੁੰਨ ਕੀਤੇ ਨੇ, ਉਹ ਸਾਰੇ ਸਾਡੇ ਪਾਸ ਗਵਾਹ ਬਣ ਕੇ ਖੜੇ ਨੇ। ਭਾਵ ਅਸੀਂ ਆਪਣੀ ਜ਼ਿੰਦਗੀ ਵਿੱਚ ਪੁੰਨ ਤਾਂ ਕੋਈ ਘੱਟ ਹੀ ਕੀਤਾ, ਪਾਪ ਹੀ ਵਧੇਰੇ ਕੀਤੇ ਨੇ, ਤੇ ਪੁੰਨ ਤੇ ਪਾਪ ਦੋਵੇਂ ਗਵਾਹ ਬਣ ਕੇ ਸਾਡੇ ਕੋਲ ਖਲੋਤੇ ਹਨ, ਤੇ ਅਸੀਂ ਕੀ ਮੂੰਹ ਲੈ ਕੇ ਅਰਦਾਸ ਕਰੀਏ? ਇਹਦਾ ਮਤਲਬ ਇਹ ਹੈ, ਜਿਹੜਾ ਬੰਦਾ ਗੁਨਾਹਗਾਰ ਹੁੰਦਾ ਨਾ, ਤੇ ਫਿਰ ਉਹਦੇ ਉੱਤੇ ਕੋਈ ਰਹਿਮ ਵੀ ਘੱਟ ਹੀ ਹੁੰਦਾ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਜਿਹੜਾ ਬੰਦਾ ਗੁਨਾਹਗਾਰ ਹੁੰਦਾ ਹੈ, ਕਾਤਲ ਹੁੰਦਾ ਹੈ, ਡਾਕੂ ਹੁੰਦਾ ਹੈ, ਜਿਹੜਾ ਕਿਸੇ ਦੇ ਖੂਨ ਨਾਲ ਹੱਥ ਰੰਗਦਾ ਹੈ, ਤੇ ਜੇ ਉਹ ਆਖੇ ਵੀ ਮੈਂ ਹੁਣ ਅਪੀਲ ਕਰਾਂ ਮੈਨੂੰ ਛੱਡ ਦਿਓ, ਕੋਈ ਉਹਨੂੰ ਮਾਫ ਕਰਦਾ? ਕੋਈ ਵੀ ਨਹੀਂ ਕਰ ਸਕਦਾ। ਇਸ ਲਈ ਕਿਆ ਮੋਹ ਲੈ ਕੀ ਚਾਹਦਾ, ਜਿਹੜਾ ਬੰਦਾ ਗੁਨਾਹਗਾਰ ਹੈ ਉਹ ਕੀ ਮੂੰਹ ਲੈ ਕੇ ਰੱਬ ਮੂਹਰੇ ਅਰਦਾਸ ਕਰੇਗਾ? ਪਾਪ ਤੇ ਪੁੰਨ ਉਹਦੇ ਕੀਤੇ ਹੋਏ ਦੋਵੇਂ ਗਵਾਹ ਕੋਲ ਖੜੇ ਹੋਣਗੇ, ਇਸ ਲਈ ਉਹਦੇ ਅਨੁਸਾਰ ਹੀ ਉਹਨੂੰ ਸਜ਼ਾ ਭੁਗਤਣੀ ਪਵੇਗੀ।
ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਈ ਕੋਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮਾਤਮਾ ਦੇ ਸਨਮੁਖ ਉਚਾਰਨ ਕਰਦੇ ਨੇ, ਹੇ ਵਾਹਿਗੁਰੂ ਜੀ, ਜੈਸਾ ਤੂੰ ਕਰੈ, ਜਿਹੋ ਜਿਹਾ ਤੂੰ ਕਿਸੇ ਨੂੰ ਪੈਦਾ ਕਰਦਾ ਹੈ ਤੈਸਾ ਕੋ ਹੋਏ, ਉਹੋ ਜਿਹਾ ਉਹ ਹੋ ਜਾਂਦਾ। ਭਾਵ ਜਿਹੋ ਜਿਹਾ ਕਿਸੇ ਦਾ ਸੁਭਾਅ, ਜਿਹੋ ਜਿਹਾ ਰੰਗ ਰੂਪ, ਤੂੰ ਜਿਹੋ ਜਿਹਾ ਵੀ ਕਿਸੇ ਨੂੰ ਬਣਾਉਣਾ ਚਾਹੁੰਦਾ ਉਹੋ ਜਿਹਾ ਉਹ ਹੋ ਜਾਂਦਾ, ਉਹੋ ਜਿਹਾ ਉਹ ਬਣ ਜਾਂਦਾ। ਤੁਝ ਬਿਨ ਦੂਜਾ ਨਾਹੀ ਕੋਏ, ਤੇਰੇ ਬਿਨਾਂ ਕਿਸੇ ਨੂੰ ਪੈਦਾ ਕਰਨ ਵਾਲਾ ਹੋਰ ਕੋਈ ਵੀ ਨਹੀਂ ਹੈ।
ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵੈ, ਤੁਦੇ ਆਪੇ ਪਾਵੈ ਤਿਵੇਂ ਚਲਾਵੈ।
ਹੇ ਵਾਹਿਗੁਰੂ ਜੀ, ਜਿਹੋ ਜੀ ਤੂੰ ਕਿਸੇ ਨੂੰ ਮਤ ਦੇਣਾ ਚੰਗੀ ਜਾਂ ਮਾੜੀ, ਓਹੋ ਜੀ ਉਹ ਪ੍ਰਾਪਤ ਕਰਦਾ ਹੈ। ਹਰ ਆਪੇ ਹੀ ਮਤ ਦੇਵੈ ਸਵਾਮੀ, ਹਰ ਆਪੇ ਬੋਲ ਬੁਲਾਵੈ, ਤੁਦੇ ਆਪੇ ਪਾਵੈ ਤਿਵੇਂ ਚਲਾਵੈ। ਹੇ ਵਾਹਿਗੁਰੂ ਜੀ, ਜਿਵੇਂ ਤੁਹਾਨੂੰ ਆਪ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਤੂੰ ਸਭ ਨੂੰ ਚਲਾ ਰਿਹਾ ਹੈ।
ਰਾਗ ਰਤਨ ਪਰਿਆ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ।
ਲੋ ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੁਨੀਆਂ ਦੇ ਵਿੱਚ ਇਹ ਗੀਤ ਸੰਗੀਤ ਦਾ ਵੀ ਬੜਾ ਪ੍ਰਭਾਵ ਹੈ, ਪਰ ਹਜ਼ੂਰ ਕਹਿੰਦੇ ਨੇ ਰਾਗ ਰਤਨ ਪਰਿਆ ਪਰਵਾਰ, ਵੀ ਜਿਹੜੇ ਰਾਗ ਨੇ ਤੇ ਰਤਨ ਰਾਗਾਂ ਦੇ ਪੁੱਤਰ ਨੇ, ਤੇ ਪਰੀਆਂ ਜਿਹੜੀਆਂ ਰਾਗਣੀਆਂ ਨੇ, ਇਹ ਜਿੰਨੇ ਵੀ ਰਾਗਾਂ ਦੇ ਪਰਿਵਾਰ ਨੇ ਨਾ, ਇਹਨਾਂ ਦੀ ਸਫਲਤਾ ਤਾਂ ਹੁੰਦੀ ਹੈ ਜੇ ਇਹਨਾਂ ਦੁਆਰਾ ਵਾਹਿਗੁਰੂ ਦਾ ਜਸ ਕੀਤਾ ਜਾਵੇ, ਤੇ ਇਸ ਵਿੱਚ ਉਪਜੈ ਅੰਮ੍ਰਿਤ ਸਾਰ। ਜੇ ਉਸ ਦੇ ਵਿੱਚ ਸ੍ਰੇਸ਼ਟ ਅੰਮ੍ਰਿਤ ਪੈਦਾ ਹੋਵੇ, ਭਾਵ ਵਾਹਿਗੁਰੂ ਦੀ ਜਸ, ਵਾਹਿਗੁਰੂ ਦੀ ਸਿਫਤੋਸਾਲਾ ਤੇ ਵਾਹਿਗੁਰੂ ਦਾ ਗੁਣਾਨੁਵਾਦ ਉਚਾਰਨ ਕੀਤਾ ਜਾਵੇ, ਉਹੀ ਰਾਗ ਰਤਨ ਪਰੀਆਂ ਪਰਿਵਾਰ ਸਫਲ ਹੁੰਦੇ ਹਨ, ਅਥਵਾ ਰਾਗ ਰਤਨ ਪਰੀਆਂ ਪਰਿਵਾਰ ਤਿਸ ਵਿੱਚ ਉਪਜੈ ਅੰਮ੍ਰਿਤਸਰ। ਵੀ ਰਾਗ ਰਤਨ ਪਰੀਆਂ ਦੇ ਪਰਿਵਾਰ ਦੇ ਵਿੱਚ, ਭਾਵ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ ਰਹਿਣਾ ਤਾਂ ਹੀ ਸਫਲ ਹੈ ਜੇ ਉਸ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਹਿਰਦੇ ਵਿੱਚ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਰਸ ਵੀ ਪੈਦਾ ਹੋ ਜਾਵੇ। ਭਾਵ ਗੀਤ ਸੰਗੀਤ ਦੇ ਵਿੱਚ ਰਹਿੰਦਿਆਂ ਹੋਇਆਂ ਜੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਰਸ ਵੀ ਪੈਦਾ ਹੋਵੇ ਸਾਡੇ ਹਿਰਦੇ ਵਿੱਚ, ਤਾਂ ਉਹਦੇ ਵਿੱਚ ਰਹਿਣਾ ਚੰਗਾ ਹੈ। ਭਾਵ ਉਹ ਜਿਹੜਾ ਗੁਰਬਾਣੀ ਦਾ ਕੀਰਤਨ ਰਾਗ ਰਾਗਣੀਆਂ ਵਿੱਚ ਗਾਇਆ ਹੋਇਆ, ਉਹਦੇ ਨਾਲ ਸਾਡੇ ਅੰਦਰ ਵਾਹਿਗੁਰੂ ਦਾ ਅੰਮ੍ਰਿਤ ਨਾਮ ਸਿਮਰਨ ਪੈਦਾ ਹੁੰਦਾ। ਜੇ ਨਾਮ ਸਿਮਰਨ ਪੈਦਾ ਨਹੀਂ ਹੁੰਦਾ ਤੇ ਰਾਗ ਰਤਨ ਗਾਏ ਵੀ ਕਦੇ ਸਫਲ ਨਹੀਂ ਹੋ ਸਕਦੇ।
ਨਾਨਕ ਕਰਤੇ ਕਾ ਇਹੋ ਧਨ ਮਾਲ, ਜੇ ਕੋ ਬੂਝੈ ਇਹੋ ਵਿਚਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਹ ਜਿਹੜਾ ਅੰਮ੍ਰਿਤ ਸਾਰ ਵਾਹਿਗੁਰੂ ਦਾ ਅੰਮ੍ਰਿਤ ਨਾਮ ਹੈ, ਇਹੀ ਉਸ ਕਰਤਾ ਪੁਰਖ ਵਾਹਿਗੁਰੂ ਦਾ ਧਨ ਮਾਲ ਹੈ। ਧਨ ਵੀ ਇਹੀ ਹੈ, ਮਾਲ ਅਸਬਾਬ ਵੀ ਇਹੀ ਹੈ। ਜੇ ਕੋ ਬੂਝੈ ਇਹੋ ਵਿਚਾਰ, ਜਿਹੜਾ ਕੋਈ ਗੁਰਸਿੱਖ ਮਾਈ ਪਾਈ ਇਸ ਵਿਚਾਰ ਨੂੰ ਸਮਝ ਲਵੇ ਵੀ ਵਾਹਿਗੁਰੂ ਦਾ ਨਾਮ ਹੀ ਇੱਕ ਧਨ ਮਾਲ ਹੈ ਜੋ ਸਾਡੇ ਕੰਮ ਆਉਣ ਵਾਲਾ ਹੈ, ਜੋ ਅੱਗੇ ਵੀ ਸਾਡੇ ਨਾਲ ਨਿਭਣ ਵਾਲਾ ਹੈ, ਜਿਹੜਾ ਇਸ ਵਿਚਾਰ ਨੂੰ ਸਮਝ ਲਵੇ ਉਹਦਾ ਜੀਵਨ ਸਫਲ ਹੋ ਜਾਂਦਾ ਹੈ।
ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਕਰ ਆਇਆ, ਤਾਮਿਲ ਸਖੀਆ ਕਾਜ ਰਚਾਇਆ।
ਲੋ ਇਹ ਜਿਹੜਾ ਸ਼ਬਦ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ, ਇਹ ਵਿਆਹ ਦੇ ਰੂਪਕ ਨੂੰ ਉਜਾਗਰ ਕਰ ਰਿਹਾ ਹੈ। ਇਸ ਲਈ ਕੁਛ ਵਿਦਵਾਨਾਂ ਨੇ ਇਹਦੇ ਬਾਰੇ ਇਹ ਵੀ ਮੰਨਿਆ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਆਨੰਦ ਕਾਰਜ ਹੋਇਆ ਤੇ ਹੋ ਸਕਦਾ ਉਸ ਵੇਲੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਹੋਵੇ, ਗਾਵਹੋ ਗਾਵਹੋ ਕਾਮਣੀ ਬਿਵੇਕ ਵਿਚਾਰ, ਹਮਰਾ ਕਰੇ ਆਇਆ ਜਗ ਜੀਵਨ ਪਤਾਰ ਰਹਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੰਨੀਆਂ ਵੀ ਗੁਰਮੁਖ ਸਖੀਆਂ ਸਹੇਲੀਆਂ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਗਾਵਹੋ ਗਾਵਹੋ ਕਾਮਣੀ, ਕਾਮਣੀ ਦਾ ਅਰਥ ਹੈ ਇਸਤਰੀ, ਵੀ ਐ ਇਸਤਰੀਓ, ਐ ਬੀਬੀਓ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਓ, ਉਹਦੇ ਗੁਣਾਨੁਵਾਦ ਨੂੰ ਗਾਓ, ਪਰ ਨਾਲ ਹੀ ਕਹਿੰਦੇ ਨੇ ਵਿਵੇਕ ਵਿਚਾਰ ਤੇ ਬਹੁਤ ਤਤ ਮਿਥਿਆ ਦੀ ਵਿਚਾਰ ਦੇ ਨਾਲ ਗਾਓ, ਭਾਵ ਸੱਚ ਝੂਠ ਦਾ ਨਿਰਣਾ ਕਰਕੇ ਗਾਓ, ਐਵੇਂ ਝੂਠੀ ਤਾਰੀਫ ਨਾ ਕਰੋ। ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਨਾਲੇ ਤੇ ਵਾਹਿਗੁਰੂ ਦੇ ਜਸ ਨੂੰ ਗਾਓ ਤੇ ਨਾਲ ਤਤ ਮਿਥਿਆ ਦੀ ਵਿਚਾਰ ਵੀ ਕਰੋ। ਹਮਰਾ ਕਰ ਆਇਆ ਜਗ ਜੀਵਨ ਪਤਾਰ, ਕਿਉਂਕਿ ਸਾਡੇ ਘਰ ਦੇ ਵਿੱਚ ਜਗ ਦਾ ਜੀਵਨ ਸਰੂਪ ਪਰਮੇਸ਼ਰ ਪਤਾਰ ਪਤੀ ਬਣ ਕੇ ਆਇਆ ਹੈ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਤੀ ਬਣ ਕੇ ਸਾਡੇ ਘਰ ਵਿੱਚ ਬੋੜਿਆ ਹੈ। ਇਸ ਲਈ ਸਭ ਗੁਰਮੁਖ ਸਖੀਆਂ ਸਹੇਲੀਆਂ ਨੂੰ ਸਤਿਗੁਰੂ ਕਹਿੰਦੇ ਨੇ, ਭਾਈ ਤੁਸੀਂ ਉਸ ਵਾਹਿਗੁਰੂ ਦੇ ਜਸ ਨੂੰ ਗਾਓ, ਮੰਗਲਾਚਾਰ ਨੂੰ ਗਾਓ ਤੇ ਨਾਲ ਵਿਵੇਕ ਦੀ ਵਿਚਾਰ ਵੀ ਕਰੋ, ਭਾਵ ਜੀਵਿਸ਼ ਦੀ ਏਕਤਾ ਦੀ ਵਿਚਾਰ ਵੀ ਨਾਲ ਕਰੋ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਪਤੀ ਤੇ ਆਪਣੇ ਆਪ ਨੂੰ ਉਹਦੀ ਪਤਨੀ ਪਟਰਾਣੀ ਦੇ ਰੂਪ ਦੇ ਵਿੱਚ ਪੇਸ਼ ਕਰ ਰਹੇ ਹਨ। ਕਰ ਕਿਰਪਾ ਆਪਣਾ ਕਰ ਆਇਆ, ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਤੇ ਆਪਣੇ ਘਰ ਵਿੱਚ ਆਇਆ ਹੈ। ਤਾਂ ਮਿਲ ਸਖੀਆਂ ਕਾਜਰ ਚ ਆਇਆ ਤੇ ਉਸ ਵਾਹਿਗੁਰੂ ਦੇ ਆਉਣ ਦੀ ਦੇਰ ਸੀ। ਉਸੇ ਵੇਲੇ ਜਿਹੜੀਆਂ ਗੁਰਮੁਖ ਸਖੀਆਂ ਸਨ ਗੁਰਸਿੱਖ ਮਾਈ ਭਾਈ, ਉਹਨਾਂ ਨੇ ਅੱਗੇ ਵਿਆਹ ਦਾ ਕਾਰਜ ਆਰੰਭ ਕਰ ਦਿੱਤਾ।
ਖੇਲ ਦੇਖ ਮਨ ਆਨੰਦ ਭਇਆ, ਸੋ ਵਿਆਹਣ ਆਇਆ।
ਲੋ ਹਜ਼ੂਰ ਕਹਿੰਦੇ ਨੇ ਖੇਲ ਦੇਖ ਮਨ ਆਨੰਦ ਭਇਆ, ਜੇ ਟਿੱਪੀ ਹੋਵੇ ਤਾਂ ਆਨੰਦ ਕਰਨਾ, ਜੇ ਨਹੀਂ ਫਿਰ ਆਨੰਦ ਹੀ ਠੀਕ ਹੈ। ਖੇਲ ਦੇਖ ਮਨ ਆਨੰਦ ਭਇਆ, ਹਜ਼ੂਰ ਕਹਿੰਦੇ ਨੇ ਇਹ ਵਿਆਹ ਦਾ ਤਮਾਸ਼ਾ ਦੇਖ ਕੇ ਸਾਡੇ ਮਨ ਦੇ ਵਿੱਚ ਬੜਾ ਆਨੰਦ ਪ੍ਰਗਟ ਹੋਇਆ। ਕਿਉਂ? ਸਹੋ ਵੀ ਆਹਨ ਆਇਆ, ਉਹ ਪਤੀ ਪਰਮੇਸ਼ਰ ਆਪ ਲਾੜਾ ਬਣ ਕੇ ਸਾਨੂੰ ਵਿਆਹਣ ਵਾਸਤੇ ਆਇਆ ਹੈ।
ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਤਨੀਆਂ ਵੀ ਗੁਰਸਿੱਖ ਮਾਈਆਂ ਗੁਰਸਿੱਖ ਮਾਈ ਭਾਈ ਨੇ ਸਭ ਨੂੰ ਕਹਿ ਰਹੇ ਨੇ, ਐ ਮਾਈਓ ਬੀਬੀਓ ਸਖੀਓ ਸਹੇਲੀਓ, ਤੁਸੀਂ ਸਾਰੇ ਵਾਹਿਗੁਰੂ ਦੇ ਜਸ ਨੂੰ ਗਾਓ, ਉਹਦੇ ਮੰਗਲਾਚਾਰ ਨੂੰ ਗਾਓ ਤੇ ਨਾਲ ਵਿਵੇਕ ਦੀ ਵਿਚਾਰ ਵੀ ਕਰੋ, ਜੀਵਿਸ਼ ਦੀ ਏਕਤਾ ਦੀ ਵਿਚਾਰ ਵੀ ਕਰੋ। ਕਿਉਂ? ਸਾਡੇ ਘਰ ਹਿਰਦੇ ਵਿੱਚ ਉਹ ਜਗ ਦਾ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਪਤਾਰ ਪਤੀ ਬਣ ਕੇ ਲਾੜਾ ਬਣ ਕੇ ਆਇਆ ਹੈ।
ਗੁਰੂ ਦੁਆਰੇ ਹਮਰਾ ਵਿਆਹੋ, ਜੇ ਹੋਆ ਜਾਸੋ ਮਿਲਿਆ ਤਾਂ ਜਾਣਿਆ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਵਿਆਹ ਗੁਰੂ ਦੁਆਰਾ ਹਮਰਾ ਵਿਆਹੋ ਜੇ ਹੋਇਆ, ਤੇ ਗੁਰੂ ਦੁਆਰਾ ਇਹ ਸਾਡਾ ਵਿਆਹ ਹੋਇਆ, ਭਾਵ ਸਤਿਗੁਰੂ ਵਿਚੋਲੇ ਬਣੇ। ਬਾਣੀ ਵਿੱਚ ਲਿਖਿਆ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਾਂ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ। ਹਜ਼ੂਰ ਕਹਿੰਦੇ ਨੇ ਗੁਰੂ ਦੁਆਰਾ ਇਹ ਸਾਡਾ ਵਿਆਹ ਹੋਇਆ ਹੈ, ਸ਼ਬਦ ਗੁਰੂ ਦੁਆਰਾ ਸਾਡਾ ਵਿਆਹ ਹੋਇਆ। ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਆਹ ਹੋਣ ਲੱਗਿਆ ਤੇ ਜਿਹੜੇ ਉਸ ਵੇਲੇ ਪੰਡਿਤ ਸਨ ਤੇ ਉਹਨਾਂ ਨੇ ਬੇਦੀ ਰਚੀ ਤੇ ਉਹਦੇ ਵਿੱਚ ਅੱਗ ਬਾਲ ਲਈ। ਕਹਿਣ ਲੱਗੇ, ਹੁਣ ਇਹਦੇ ਆਲੇ ਦੁਆਲੇ ਤੁਹਾਨੂੰ ਫੇਰੇ ਲੈਣੇ ਪੈਣਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਗੱਲ ਦਾ ਵਿਰੋਧ ਕੀਤਾ। ਕਹਿਣ ਲੱਗੇ, ਅੱਗ ਕੋਈ ਸਾਡਾ ਇਸ਼ਟ ਨਹੀਂ, ਅਸੀਂ ਇਹਦੇ ਆਲੇ ਦੁਆਲੇ ਕਦੀ ਵੀ ਫੇਰੇ ਨਹੀਂ ਲਵਾਂਗੇ, ਫਿਰ ਦੱਸੋ ਤੁਹਾਡਾ ਵਿਆਹ ਕਿਵੇਂ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਆਪਣੇ ਗੁਰੂ ਅਕਾਲ ਪੁਰਖ ਦੇ ਪਾਸੋਂ ਜਦੋਂ ਸੱਚਖੰਡ ਗਏ ਸਾਂ, ਬਈ ਨਦੀ ਵਿੱਚ ਚੁੱਭੀ ਮਾਰ ਕੇ ਮੂਲ ਮੰਤਰ ਲੈ ਕੇ ਆਏ ਹਾਂ। ਅਸੀਂ ਉਸ ਮੂਲ ਮੰਤਰ, ਜੋ ਵਾਹਿਗੁਰੂ ਪਰਮੇਸ਼ਰ ਦਾ ਇਹ ਸ਼ਬਦ ਹੈ, ਨਾਮ ਹੈ, ਉਹਦੀਆਂ ਪ੍ਰਕਰਮਾਂ ਕਰ ਸਕਦੇ ਹਾਂ, ਕਿਉਂਕਿ ਸਾਡਾ ਇਸ਼ਟ ਸ਼ਬਦ ਹੈ, ਸਾਡਾ ਇਸ਼ਟ ਬਾਣੀ ਹੈ, ਸਾਡਾ ਇਸ਼ਟ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇੱਕ ਸੋਹਣੀ ਚੌਂਕੀ ਮੰਗਵਾਈ, ਉਹਦੇ ਉੱਤੇ ਸੁੰਦਰ ਕੱਪੜਾ ਵਿਛਾਇਆ ਤੇ ਫਿਰ ਉਹਦੇ ਉੱਤੇ ਮੂਲ ਮੰਤਰ ਲਿਖ ਕੇ ਰੱਖਿਆ, ਉਹਦੀਆਂ ਪ੍ਰਕਰਮਾ ਕੀਤੀਆਂ। ਇਹ ਇੱਕ ਇਤਿਹਾਸਕ ਵਾਕਿਆ ਹੈ। ਲੋ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦੈਵੀ ਵਿਆਹ ਦਾ ਜ਼ਿਕਰ ਕਰ ਰਹੇ ਨੇ। ਗੁਰੂ ਦੁਆਰਾ ਹਮਰਾ ਵਿਆਹੋ ਜੇ ਹੋਆ, ਬਈ ਗੁਰੂ ਦੁਆਰਾ ਭਾਵ ਗੁਰੂ ਦੀ ਕਿਰਪਾ ਨਾਲ ਇਹ ਸਾਡਾ ਵਿਆਹ ਹੋਇਆ ਹੈ। ਕਿਹਦੇ ਨਾਲ? ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ। ਜਾਂ ਸੋਹ ਮਿਲਿਆ ਤਾਂ ਜਾਣਿਆ, ਜਦੋਂ ਗੁਰੂ ਦੀ ਕਿਰਪਾ ਨਾਲ ਉਹ ਵਾਹਿਗੁਰੂ ਪਰਮੇਸ਼ਰ ਪਤੀ ਮਿਲਿਆ ਤੇ ਤਾਂ ਹੀ ਅਸੀਂ ਉਹਨੂੰ ਜਾਣਿਆ, ਭਾਵ ਉਸਦੀ ਪਛਾਣ ਕੀਤੀ।
ਦੇਹੋ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ।
ਲੋ ਹਜ਼ੂਰ ਕਹਿੰਦੇ ਨੇ ਉਹ ਸ਼ਬਦ, ਸ਼ਬਦ ਰੂਪ ਬ੍ਰਹਮ ਪਤੀ ਪਰਮੇਸ਼ਰ ਤਿੰਨੇ ਲੋਕਾਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਸ਼ਬਦ ਦਾ ਅਰਥ ਹੈ ਬ੍ਰਹਮ, पति परमेशर तिने लोकां दे विच परिपूर्ण हो रहा है। आप गया मन मानिया जदो साडे मन दे विचों आपा पाप चलिया गया ते फिर उह सर्व व्यापक पति परमेशर ते साडा मन मन गया।
अपना कारज आप सवारे होरन कारज ना होई।
लो हजूर फरमाउंदे ने जेड़ा उस वाहिगुरु परमेशर दी प्राप्ति दा उसका अपना कारज है ਉਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਵਾਰਦਾ ਹੈ। ਹੋਰਨ ਕਾਰਜ ਨਾ ਹੋਈ, ਕਿਸੇ ਹੋਰ ਪਾਸੋਂ ਇਹ ਕਾਰਜ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਵੀ ਆਪਣੀ ਪ੍ਰਾਪਤੀ ਦਾ ਕਾਰਜ ਵਾਹਿਗੁਰੂ ਆਪ ਹੀ ਸਵਾਰਦਾ ਤੇ ਹੋਰ ਕਿਸੇ ਪਾਸੋਂ ਵਾਹਿਗੁਰੂ ਦੇ ਨਾਲ ਮਿਲਾਪ ਦਾ ਕਾਰਜ ਹੋ ਵੀ ਨਹੀਂ ਨਾ ਸਕਦਾ। ਉਹ ਤੇ ਵਾਹਿਗੁਰੂ ਪਰਮੇਸ਼ੁਰ ਆਪ ਹੀ ਕਿਰਪਾ ਕਰੇ ਤੇ ਫੇਰ ਹੀ ਗੱਲ ਬਣਦੀ ਹੈ। ਜਿਵੇਂ ਇੱਕ ਸਾਡੇ ਸਮਾਜ ਦੀ ਵੀ ਰੀਤੀ ਹੈ ਵੀ ਜਦੋਂ ਵਿਆਹ ਦਾ ਦਿਨ ਆਉਂਦਾ ਹੈ ਉਸ ਵੇਲੇ ਉਹ ਲਾੜਾ ਹੀ ਆਪ ਚੱਲ ਕੇ ਆਉਂਦਾ ਲੜਕੀ ਦੇ ਘਰ ਅਤੇ ਉਹਨੂੰ ਵਿਆਹ ਕੇ ਲੈ ਜਾਂਦਾ। ਹੁਣ ਜੇ ਲਾੜਾ ਆਵੇ ਨਾ ਤਾਂ ਵਿਆਹ ਕਿਵੇਂ ਹੋਊਗਾ? ਨਹੀਂ ਨਾ ਹੋ ਸਕਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਆਪ ਜਦੋਂ ਲਾੜਾ ਬਣ ਕੇ ਆਉਂਦਾ ਕਿਸੇ ਆਪਣੇ ਪਿਆਰੇ ਮਹਾਂਪੁਰਖ ਨੂੰ, ਕਿਸੇ ਪਵਿੱਤਰ ਰੂਹ ਨੂੰ ਆ ਕੇ ਮਿਲਦਾ ਹੈ ਤੇ ਤਾਂ ਹੀ ਉਹਦੇ ਦਰਸ਼ਨ ਦੀਦਾਰ ਹੁੰਦੇ ਨੇ। ਉਹ ਆਪਣਾ ਇਹ ਕਾਰਜ ਆਪ ਹੀ ਸਵਾਰਦਾ, ਹੋਰਾਂ ਦੇ ਪਾਸੋਂ ਇਹ ਕਾਰਜ ਹੋ ਹੀ ਨਹੀਂ ਸਕਦਾ।
ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ।
ਲੋ ਹਜ਼ੂਰ ਕਹਿੰਦੇ ਨੇ ਜਿਸ ਕਾਰਜ ਦੀ ਸਫਲਤਾ ਦੇ ਲਈ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਜਿਹੜੇ ਦੈਵੀ ਗੁਣ ਨੇ ਇਹ ਸਾਡੀ ਮਦਦ ਕਰਦੇ ਨੇ। ਗੁਰਮੁਖ ਬੂਝਾ ਕੋਈ, ਪਰ ਕੋਈ ਕੋਈ ਗੁਰਮੁਖ ਪਿਆਰਾ ਗੁਰੂ ਦੀ ਕਿਰਪਾ ਦੁਆਰਾ ਇਸ ਰਾਜ ਨੂੰ ਸਮਝਦਾ ਹੈ ਬਈ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਕੇ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਸਤਿਗੁਰੂ ਦਾ ਹੁਕਮ ਹੈ, ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀ ਹੈ, ਵੀ ਗੁਣਾਂ ਦੀ ਸਾਂਝ ਹਰ ਗੁਰਸਿੱਖ ਮਾਈ ਭਾਈ ਨੂੰ ਕਰਨੀ ਚਾਹੀਦੀ ਹੈ। ਗੁਣ ਕਹਿ ਗੁਣੀ ਸਮਾਵਣਿਆ ਤੇ ਗੁਣਾਂ ਨੂੰ ਕਹਿ ਕੇ ਤੇ ਗੁਣਾਂ ਦੇ ਮਾਲਕ ਵਾਹਿਗੁਰੂ ਦੇ ਵਿੱਚ ਲੀਨਤਾ ਹੁੰਦੀ ਹੈ।
ਪਨਤ ਨਾਨਕ ਸਭਨਾ ਕਾ ਫਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ ਇਹਨਾਂ ਸਾਰਿਆਂ ਦਾ ਪਤੀ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਸ ਨੂੰ ਨਦਰ ਕਰੇ, ਜਿਸ ਉੱਤੇ ਉਹ ਆਪਣੀ ਮਿਹਰ ਦੀ ਨਿਗਾਹ ਕਰ ਦੇਵੇ ਸਾ ਸੁਹਾਗਣ ਹੋਏ। ਫਿਰ ਉਹੀ ਸੁਹਾਗਣ ਹੁੰਦੀ ਹੈ, ਉਹੀ ਸੁਹਾਗਣ ਬਣਦੀ ਹੈ, ਭਾਵ ਜਿਸ ਨੂੰ ਪਰਮੇਸ਼ਰ ਆਪ ਆ ਕੇ ਬੌੜਦਾ ਹੈ, ਆਪ ਆ ਕੇ ਮਿਲਦਾ ਹੈ ਤੇ ਉਸੇ ਨੂੰ ਸੁਹਾਗਣ ਦਾ ਰੁਤਬਾ ਪ੍ਰਾਪਤ ਹੁੰਦਾ। ਜਿਹੜੇ ਸੰਤ ਨੇ, ਭਗਤ ਨੇ, ਮਹਾਂਪੁਰਖ ਨੇ ਰੱਬ ਨੂੰ ਪਹੁੰਚੇ ਹੋਏ ਉਹ ਸਾਰੀਆਂ ਸੁਹਾਗਣਾਂ ਨੇ ਤੇ ਜਿਹੜੇ ਨਹੀਂ ਮਿਲੇ ਉਹ ਸੁਹਾਗਣਾ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਸ ਉੱਤੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਉਹੀ ਜੀਵ ਰੂਪ ਇਸਤਰੀ ਸੁਹਾਗਣ ਹੁੰਦੀ ਹੈ।
ਆਸਾ ਮਹੱਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਨੇ ਮਨ ਚੂਰੇ ਖੱਟ ਦਰਸ਼ਨ ਜਾਣ ਸਰਵ ਜੋਤ ਪੂਰਨ ਭਗਵਾਨ। ਰਹਾਉ ਵੀ ਖੱਟ ਦਰਸ਼ਨਾਂ ਦਾ ਦਰਸ਼ਨ ਕਹਿੰਦੇ ਨੇ ਭੇਖ ਨੂੰ ਤੇ ਦਰਸ਼ਨ ਦਾ ਦੂਜਾ ਅਰਥ ਹੈ ਧਰਮ ਗ੍ਰੰਥ, ਧਰਮ ਸ਼ਾਸਤਰ, ਉਹਨੂੰ ਵੀ ਦਰਸ਼ਨ ਕਿਹਾ ਹੈ। ਮਨ ਚੂਰੇ ਖੱਟ ਦਰਸ਼ਨ ਜਾਣ, ਲਓ ਹਜ਼ੂਰ ਕਹਿੰਦੇ ਨੇ ਵੀ ਇਹੀ ਛੇ ਸ਼ਾਸਤਰਾਂ ਦਾ ਸਿਧਾਂਤ ਹੈ। ਇਸ ਗੱਲ ਨੂੰ ਜਾਣੋ ਜਿਹੜਾ ਆਪਣੇ ਮਨ ਨੂੰ ਚਕਨਾ ਚੂਰ ਕਰ ਦਿੰਦਾ ਹੈ, ਆਪਣੇ ਮਨ ਦੇ ਫੁਰਨਿਆਂ ਨੂੰ ਖਤਮ ਕਰ ਦਿੰਦਾ ਹੈ, ਮਨ ਦੀਆਂ ਵਾਸ਼ਨਾਵਾਂ ਨੂੰ ਖੈ ਕਰ ਦਿੰਦਾ ਹੈ, ਸਰਬ ਜੋਤ ਪੂਰਨ ਭਗਵਾਨ, ਤੇ ਉਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸਰਵ ਵਿਆਪਕ ਜੋਤ ਹੈ ਤੇ ਸਭ ਥਾਵਾਂ ਤੇ ਪਰਿਪੂਰਨ ਹੈ ਉਹਦੇ ਦੀਦਾਰ ਹੋ ਜਾਂਦੇ ਨੇ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਇਸ ਸ਼ਬਦ ਵਿੱਚ ਬਿਆਨ ਕਰਦੇ ਹਨ। ਗ੍ਰਹਿ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਪਈ ਕੀਰਤ ਠਾਏ, ਵੀ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਗ੍ਰਹਿ ਬਨ ਘਰ ਵੀ ਤੇ ਬਨ ਜੰਗਲ ਵੀ ਇੱਕ ਬਰਾਬਰ ਹੀ ਦਿਖਾਈ ਦਿੰਦਾ ਹੈ, ਚਾਹੇ ਗੁਰਮੁਖ ਘਰ ਦੇ ਵਿੱਚ ਬੈਠਣ ਤੇ ਚਾਹੇ ਜੰਗਲ ਵਿੱਚ ਜਾ ਕੇ ਬੈਠਣ, ਉਹਨਾਂ ਦੇ ਮਨ ਦੀ ਅਵਸਥਾ ਇੱਕੋ ਜਿਹੀ ਬਣੀ ਰਹਿੰਦੀ ਹੈ। ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਸੋ ਇਕਾਂਤ ਜਿਸ ਰਿਦਾ ਠਾਏ, ਕਿਹਦਾ ਮਨ ਟਿਕਾਓ ਵਿੱਚ ਆ ਗਿਆ, ਤੇ ਉਹ ਚਾਹੇ ਕਿਤੇ ਵੀ ਬੈਠਾ, ਚਾਹੇ ਘਰ ਦੇ ਵਿੱਚ ਬੈਠਾ, ਚਾਹੇ ਜੰਗਲ ਦੇ ਵਿੱਚ, ਉਹਨੂੰ ਕੋਈ ਫਰਕ ਨਹੀਂ ਹੈ। ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਗ੍ਰਿਹਬਨ ਸੰਸਰ ਸਹਿਜ ਸੁਭਾਏ ਵੀ ਸੁਤੇ ਸਿੱਧ ਹੀ ਜੰਗਲ ਤੇ ਘਰ ਉਹਨਾਂ ਨੂੰ ਇੱਕ ਬਰਾਬਰ ਪ੍ਰਤੀਤ ਹੁੰਦਾ ਹੈ। ਦੁਰਮਤ ਗਤ ਪਈ ਕੀਰਤ ਠਾਏ, ਕਿਉਂਕਿ ਉਹਨਾਂ ਦੀ ਖੋਟੀ ਮਤ ਗਤ ਦਾ ਅਰਥ ਹੈ ਨਾਸ ਹੋ ਗਈ ਹੈ, ਤੇ ਕੀਰਤ ਠਾਏ ਤੇ ਉਸ ਦੀ ਥਾਂ ਤੇ ਵਾਹਿਗੁਰੂ ਦੀ ਕੀਰਤੀ ਆ ਗਈ ਹੈ, ਭਾਵ ਖੋਟੀ ਮਤ ਨਾਸ ਹੋ ਗਈ ਤੇ ਉਹਦੀ ਥਾਂ ਤੇ ਵਾਹਿਗੁਰੂ ਦੀ ਸਿਫਤ ਸਲਾਹ ਨੇ ਆ ਕੇ ਥਾਂ ਮੱਲ ਲਈ ਹੈ।
ਸੱਚ ਪੌੜੀ ਸੱਚੋ ਮੁਖ ਨਾਓ, ਸਤਿਗੁਰ ਸੇਵ ਪਾਏ ਨਿਜ ਥਾਓ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚੋ ਮੁਖ ਨਾਓ, ਜੋ ਗੁਰਮੁਖ ਪਿਆਰੇ ਆਪਣੇ ਮੁਖ ਤੋਂ ਸੱਚਾ ਨਾਮ ਉਚਾਰਨ ਕਰਦੇ ਹਨ, ਤੇ ਇਹੀ ਸੱਚ ਪੌੜੀ, ਇਹ ਸੱਚੀ ਪੌੜੀ ਹੈ, ਇਹ ਸੱਚ ਦੀ ਪੌੜੀ ਹੈ। ਜਿਹੜਾ ਮੁਖੋਂ ਨਾਮ ਜਪਣਾ ਹੈ ਨਾ, ਇਹ ਮਾਨੋ ਸੱਚੀ ਪੌੜੀ ਹੈ, ਉਹ ਸੱਚਖੰਡ ਨੂੰ ਜਾਣ ਦੀ ਇੱਕ ਪੌੜੀ ਹੈ। ਸਤਿਗੁਰ ਸੇਵ ਪਾਏ ਨਿਜ ਥਾਉ, ਜਿਹੜੇ ਗੁਰਸਿੱਖ ਮਾਈ ਪਾਈ ਨਾਲ ਸਤਿਗੁਰੂ ਦੀ ਸੇਵਾ ਵੀ ਕਰਦੇ ਨੇ ਤੇ ਆਪਣੇ ਮੁਖ ਤੋਂ ਵਾਹਿਗੁਰੂ ਦਾ ਨਾਮ ਵੀ ਜਪਦੇ ਨੇ, ਪਾਏ ਨਿਜ ਥਾਉ, ਉਹ ਆਪਣੇ ਸਰੂਪ ਦੇ ਵਿੱਚ ਤੁਰਿਆ ਪਦ ਵਿੱਚ ਆਤਮਕ ਅਡੋਲ ਅਵਸਥਾ ਵਿੱਚ ਥਾਂ ਟਿਕਾਣਾ ਪ੍ਰਾਪਤ ਕਰ ਲੈਂਦੇ ਹਨ।
ਮਨ ਚੂਰੇ ਖਟ ਦਰਸ਼ਨ ਜਾਣ, ਸਰਵ ਜੋਤ ਪੂਰਨ ਭਗਵਾਨ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰਮੁਖ ਨੇ ਉਹ ਖਟ ਸ਼ਾਸਤਰਾਂ ਦਾ ਸਿਧਾਂਤ ਇਹੀ ਜਾਣਦੇ ਨੇ, ਜਿਹੜਾ ਆਪਣੇ ਮਨ ਨੂੰ ਚੱਕਣਾ ਚੂਰ ਕਰ ਦਿੰਦਾ ਹੈ ਸਰਵ ਜੋਤ ਪੂਰਨ ਭਗਵਾਨ, ਤੇ ਫਿਰ ਉਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਵ ਵਿਆਪਕ ਤੇ ਪਰਿਪੂਰਨ ਜੋਤ ਦਾ ਦੀਦਾਰ ਹੋ ਜਾਣਾ, ਇਹੀ ਖਟ ਦਰਸ਼ਨਾਂ ਦਾ ਸਿਧਾਂਤ ਹੈ।
ਅਦਕ ਤਿਆਸ ਭੇਗ ਬਹੁ ਕਰੈ, ਦੁਖ ਵਿਖਿਆ ਸੁਖ ਤਨ ਪਰ ਹਰੈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਅਦਕ ਤਿਆਸ ਭੇਖ ਬਹੁ ਕਰੈ, ਬਈ ਜਿਹਦੇ ਮਨ ਦੇ ਵਿੱਚ ਬਹੁਤੀ ਤਿਆਸ ਤ੍ਰਿਖਾ ਹੁੰਦੀ ਹੈ, ਬਹੁਤੀ ਤੇਹ ਹੁੰਦੀ ਹੈ, ਉਹ ਬਹੁਤੇ ਭੇਖ ਧਾਰਨ ਕਰਦਾ ਹੈ, ਦੁੱਖ ਵਿਖਿਆ ਸੁਖ ਤਨ ਪਰ ਹਰੈ, ਤੇ ਉਹ ਪਿਆਸ ਕਾਹਦੀ ਹੈ, ਉਹ ਹੈ ਵਿਖਿਆ ਮਾਇਆ ਦੀ। ਇਹ ਜਿਹੜਾ ਮਾਇਆ ਦਾ ਦੁੱਖ ਹੈ ਨਾ, ਸੁਖ ਤਨ ਪਰ ਹਰੈ, ਇਹ ਸਾਡੇ ਜਿਹੜਾ ਤਨ ਦੇ ਵਿੱਚ ਸੁੱਖ ਹੈ ਉਹਨੂੰ ਵੀ ਨਾਸ਼ ਕਰ ਦਿੰਦਾ। ਇਹਦਾ ਮਤਲਬ ਇਹ ਹੈ, ਜਿਸ ਮਨੁੱਖ ਦੇ ਮਨ ਦੇ ਵਿੱਚ ਬਹੁਤੀ ਮਾਇਆ ਦੀ ਤੇਹ ਹੁੰਦੀ ਹੈ, ਬਹੁਤੀ ਮਾਇਆ ਦੀ ਭੁੱਖ ਹੁੰਦੀ ਹੈ, ਬਹੁਤੇ ਭੇਖ ਧਾਰਨ ਕਰਦਾ। ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ, ਦੁੱਖ ਵਿਖਿਆ ਸੁਖ ਤਨ ਪਰ ਹਰੈ, ਜਿਹੜਾ ਮਾਇਆ ਦਾ ਦੁੱਖ ਹੈ ਉਹ ਸਾਡੇ ਸਰੀਰ ਦੇ ਸਾਰੇ ਸੁੱਖ ਨੂੰ ਨਾਸ ਕਰਕੇ ਰੱਖ ਦਿੰਦਾ ਹੈ।
ਕਾਮ ਕ੍ਰੋਧ ਅੰਤਰ ਤਨ ਹਿਰੈ, ਦੁਬਦਾ ਛੋੜ ਨਾਮ ਨਿਸਤਰੈ।
ਲੋ ਹਜ਼ੂਰ ਕਹਿੰਦੇ ਨੇ, ਭਾਈ ਇਹ ਜਿਹੜਾ ਕਾਮ ਤੇ ਕ੍ਰੋਧ ਹੈ ਨਾ, ਇਹ ਸਾਡੇ ਅੰਦਰੋਂ ਨਾਮ ਤਨ ਨੂੰ ਚੁਰਾ ਰਿਹਾ ਹੈ। ਇਹ ਜਿਹੜਾ ਕਾਮ ਕ੍ਰੋਧ ਦਾ ਟੋਲਾ ਹੈ ਨਾ, ਇਹ ਜਿਹੜੇ ਡਾਕੂ ਨੇ, ਇਹ ਚੋਰ ਨੇ ਸਾਡੇ ਅੰਦਰ ਹੀ ਬੈਠੇ। ਇਹ ਜਿਹੜੇ ਕਾਮ ਕ੍ਰੋਧ ਆਦਿਕ ਡਾਕੂ ਨੇ ਸਾਡੇ ਅੰਦਰੋਂ ਨਾਮ ਦੇ ਧਨ ਨੂੰ ਚੁਰਾ ਰਹੇ ਨੇ। ਦੁਬਦਾ ਛੋੜ ਨਾਮ ਨਿਸਤਰ ਹੈ, ਜਿਹੜਾ ਭਾਈ ਦੁਬਦਾ ਨੂੰ ਛੱਡ ਕੇ ਵਾਹਿਗੁਰੂ ਦੇ ਨਾਮ ਦੀ ਟੇਕ ਲੈ ਲੈਂਦਾ ਹੈ, ਨਿਸਤਰ ਹੈ, ਉਹ ਨਿਸ ਪ੍ਰਪੰਚ ਤੋਂ ਇਸ ਪਵ ਸਾਗਰ ਤੋਂ ਤਰ ਜਾਂਦਾ ਹੈ।
ਸ਼ਿਫਤ ਸਲਾਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ।
ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਮਨੁੱਖ ਸਿਫਤ ਸਲਾਹ ਹਨ, ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦਾ ਹੈ ਤੇ ਸਲਾਹੁਣ ਸਲਾਹੋਤ ਕਰਦਾ, ਅਥਵਾ ਸਿਫਤ ਸਲਾਹਨ ਸਲਾਹਣ ਦਰ ਸਲਾਹੁਣ ਯੋਗ, ਉਸ ਅਕਾਲ ਪੁਰਖ ਦੀ ਜੋ ਸਿਫਤ ਕਰਦਾ ਹੈ, ਸਹਿਜ ਆਨੰਦ, ਉਹਨੂੰ ਆਤਮਕ ਅਡੋਲ ਅਵਸਥਾ ਦੇ ਆਨੰਦ ਪ੍ਰਾਪਤ ਹੋ ਜਾਂਦੇ ਨੇ। ਸਖਾ ਸੈਨ ਪ੍ਰੇਮ ਗੋਬਿੰਦ, ਤੇ ਇਸ ਦੇ ਨਾਲ ਹੀ ਜਿਹੜਾ ਉਸ ਗੋਬਿੰਦ ਦਾ ਪ੍ਰੇਮ ਹੈ, ਰੱਬੀ ਪ੍ਰੇਮ ਹੈ, ਉਹ ਸਖਾ ਸੈਨ, ਉਸਦਾ ਸਖਾ ਪਿਆਰਾ ਸੈਨ ਸਾਥੀ ਬਣ ਕੇ ਉਹਦੀ ਮਦਦ ਕਰਦਾ ਹੈ।
ਆਪੇ ਕਰੇ ਆਪੇ ਬਖਸਿੰਦ, ਤਨ ਮਨ ਹਰ ਪੈ ਆ ਗਏ ਜਿੰਦ।
ਲੋ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਆਪੇ ਕਰੇ ਆਪੇ ਗੁਰਮੁਖਾਂ ਤੇ ਮਿਹਰ ਕਰਦਾ ਹੈ, ਤੇ ਆਪੇ ਬਖਸ਼ਿੰਦ, ਤੇ ਆਪ ਹੀ ਉਹਨਾਂ ਨੂੰ ਨਾਮ ਭਗਤੀ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਆਪੇ ਕਰੇ, ਉਹ ਵਾਹਿਗੁਰੂ ਆਪੇ ਸਾਰੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਸਾਰਿਆਂ ਨੂੰ ਬਖਸ਼ਾਂ ਕਰਦਾ ਹੈ। ਆਪੇ ਗੁਰਮੁਖਾਂ ਨੂੰ ਪੈਦਾ ਕਰਦਾ ਤੇ ਆਪ ਹੀ ਉਹਨਾਂ ਨੂੰ ਨਾਮ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਦਾ। ਤਨ ਮਨ ਹਰ ਪੈ ਆਗਿਆ ਜਿੰਦ, ਉਹ ਆਪਣਾ ਤਨ ਵੀ ਤੇ ਮਨ ਵੀ ਤੇ ਆਪਣੀ ਜਿੰਦ ਜਾਨ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਉਹਦੇ ਅੱਗੇ ਰੱਖ ਦਿੰਦੇ ਨੇ। ਭਾਵ ਗੁਰਮੁਖ ਆਪਣਾ ਕੁਝ ਵੀ ਨਹੀਂ ਸਮਝਦੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੋਮਤੇ ਕਿਆ ਲਾਗੈ ਮੇਰਾ। ਉਹ ਗੁਰਮੁਖ ਆਪਣਾ ਤਾਨ ਮਾਨ ਤੇ ਜਿੰਦ ਜਾਨ ਸਭ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਅੱਗੇ ਰੱਖ ਦਿੰਦੇ ਹਨ।
ਝੂਠ ਵਿਕਾਰ ਮਹਾ ਦੁਖ ਦੇਹੇ, ਭੇਖ ਵਰਨ ਦੀਸੈ ਸਭ ਖੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਝੂਠ ਹੈ ਤੇ ਹੋਰ ਕਾਮ ਕ੍ਰੋਧ ਆਦਿਕ ਵਿਕਾਰ ਨੇ, ਮਹਾ ਦੁਖ ਦੇ, ਇਹ ਸਾਡੇ ਦੇਹ ਲਈ ਬੜੇ ਦੁੱਖ ਰੂਪ ਨੇ। ਇਹ ਤੇ ਚੰਡਾਲ ਸਾਨੂੰ ਚਿੰਬੜੇ ਹੋਏ ਨੇ। ਅਥਵਾ ਕੁਛ ਵਿਦਵਾਨਾਂ ਨੇ ਜਿਹੜਾ ਦੇਹ ਸ਼ਬਦ ਹੈ ਇਹ ਹਾਹੇ ਮੁਕਤੇ ਨਾਲ ਹੈ, ਉਹ ਕਹਿੰਦੇ ਇਹ ਦੇਹ ਦਾ ਸਰੀਰ ਦਾ ਵਾਚਕ ਹੈ। ਪਰ ਕਈਆਂ ਨੇ ਝੂਠ ਵਿਕਾਰ ਮਹਾ ਦੁੱਖ ਦੇਹ, ਇਹ ਦੇਹ ਦਾ ਅਰਥ ਵੀ ਇਹ ਵੀ ਲਿਖਿਆ ਵੀ ਜਿਹੜਾ ਝੂਠ ਤੇ ਵਿਕਾਰ ਹੈ ਇਹ ਸਾਨੂੰ ਬੜਾ ਦੁੱਖ ਦਿੰਦਾ। ਦੇਹ ਦਾ ਅਰਥ ਵੀ ਕਿਰਿਆਵਾਚੀ ਸ਼ਬਦ ਵੀ ਦਿੰਦਾ ਹੈ, ਪਰ ਉਹ ਕਹਿੰਦੇ ਵੀ ਜੇ ਹਾਹੇ ਨੂੰ ਸਿਹਾਰੀ ਹੋਵੇ ਫਿਰ ਇਹਦਾ ਅਰਥ ਉਹ ਬਣ ਸਕਦਾ ਹੈ। ਝੂਠ ਵਿਕਾਰ ਮਹਾ ਦੁੱਖ ਦੇ, ਇਹ ਝੂਠ ਤੇ ਵਿਕਾਰ ਇਹ ਸਾਡੇ ਦੇਹ ਲਈ ਵੱਡਾ ਦੁੱਖ ਚਿੰਬੜਿਆ ਹੋਇਆ ਹੈ। ਭੇਖ ਵਰਨ ਦੀਸਹਿ ਸਭ ਖੇ, ਲਓ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਭੇਖ ਨੇ ਤੇ ਜਿੰਨੇ ਵਰਣ ਨੇ ਸਾਨੂੰ ਤਾਂ ਸਾਰੇ ਖੇਹ ਰੂਪ ਹੀ ਦਿਸਦੇ ਨੇ, ਨਾਸ਼ਵੰਤੀ ਦਿਸਦੇ ਨੇ, ਇਹਨਾਂ ਵਿੱਚ ਕੋਈ ਸਾਨੂੰ ਤਨ ਤੇ ਸਿਧਾਂਤ ਨਜ਼ਰ ਨਹੀਂ ਆਉਂਦਾ। ਇਹਦਾ ਮਤਲਬ ਇਹ ਹੈ ਜਿੰਨੇ ਵੀ ਸਾਧੂ ਸੰਤਾਂ ਦੇ ਭੇਖ ਨੇ ਤੇ ਜਿੰਨੇ ਵੀ ਖੱਤਰੀ ਬ੍ਰਾਹਮਣ ਸੂਦ ਵੈਸ਼ ਆਦਿਕ ਵਰਣ ਨੇ, ਜਾਤਾਂ ਪਾਤਾਂ ਨੇ, ਤੇ ਸਾਨੂੰ ਤਾਂ ਸਾਰੀਆਂ ਖੇਹ ਰੂਪ ਹੀ ਨਜ਼ਰ ਆਉਂਦੀਆਂ ਨੇ, ਕਿਉਂਕਿ ਮਨੁੱਖ ਇਹਨਾਂ ਭੇਖਾਂ ਤੇ ਵਰਨਾ ਦੇ ਹੰਕਾਰ ਦੇ ਵਿੱਚ ਫਸ ਕੇ ਰੱਬ ਤੋਂ ਵਿਛੜਿਆ ਰਹਿੰਦਾ ਹੈ।
ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਥਿਰ ਨਾਮ ਰਜਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਵੀ ਜੀਵ ਪੈਦਾ ਹੋਇਆ ਹੈ ਸੋ ਆਵੈ ਜਾਏ, ਉਹ ਭਾਈ ਆਉਂਦਾ ਜਾਂਦਾ ਹੀ ਹੈ। ਜੋ ਪੈਦਾ ਹੋਇਆ ਹੈ ਉਹ ਆਵਾਗਮਨ ਦੇ ਚੱਕਰ ਵਿੱਚ ਪਿਆ ਹੀ ਰਹਿੰਦਾ ਹੈ, ਤੇ ਫਿਰ ਮਹਾਰਾਜ ਕਿਸੇ ਤਰ੍ਹਾਂ ਉਹਨੂੰ ਅਚਲ ਪਦਵੀ ਵੀ ਪ੍ਰਾਪਤ ਹੋ ਸਕਦੀ ਹੈ। ਹਜ਼ੂਰ ਕਹਿੰਦੇ ਭਾਈ ਹਾਂ, ਨਾਨਕ ਅਸਰ ਨਾਮ ਰਜਾਏ, ਜਿਹੜਾ ਉਹ ਰਜਾ ਦਾ ਮਾਲਕ ਵਾਹਿਗੁਰੂ ਹੈ ਉਹਦਾ ਨਾਮ ਸਦਾ ਸਿਰ ਰਹਿਣ ਵਾਲਾ ਹੈ, ਤੇ ਜਿਹੜਾ ਗੁਰਸਿੱਖ ਮਾਈ ਭਾਈ ਉਸ ਨਾਮ ਦੇ ਨਾਲ ਜੁੜ ਜਾਵੇਗਾ ਤੇ ਫਿਰ ਉਹਨੂੰ ਅਮਰ ਤੇ ਸਥਿਰ ਪਦਵੀ ਪ੍ਰਾਪਤ ਹੋ ਸਕਦੀ ਹੈ। ਥਿਰ ਪਾਵ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋ ਸੀ, ਜਾਂ ਤੇ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਲਈ ਸਿਰ ਰਹਿਣ ਵਾਲਾ ਹੈ, ਤੇ ਜਾਂ ਉਸਦਾ ਨਾਮ ਤੇ ਬਾਕੀ ਜਿਹੜਾ ਨਾਮ ਜਪਣ ਵਾਲਾ ਹੈ, ਨਾਨਕ ਅਸਰ ਨਾਮ ਰਜਾਏ, ਉਸ ਰਜਾ ਵਾਲੇ ਦਾ ਨਾਮ ਵੀ ਹਮੇਸ਼ਾ ਸਿਰ ਰਹਿਣ ਵਾਲਾ ਹੈ, ਤੇ ਜਿਹੜਾ ਉਸ ਨਾਮ ਨਾਲ ਜੁੜ ਜਾਵੇ ਉਹ ਵੀ ਸਥਿਰ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਵੇਂ ਧਰੂ ਭਗਤ ਨੇ ਵਾਹਿਗੁਰੂ ਦਾ ਨਾਮ ਜਪ ਕੇ ਨਿਸਕੰਟਕ ਰਾਜ ਤੇ ਅਮਰ ਪਦਵੀ ਪ੍ਰਾਪਤ ਕਰ ਲਈ ਸੀ, ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦੁਆਰਾ ਹੀ ਅਮਰ ਤੇ ਅਟਲ ਪਦਵੀ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਝੂਠ ਵਿਕਾਰ ਮਹਾ ਦੁਖ ਦੇ, ਭੇਖ ਵਰਨ ਦੀਸੈ ਸਭ ਖੇ, ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਥਿਰ ਨਾਮ ਰਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।